गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है, जिस दा सिरलेख है राजा शिवनाभ। आओ प्यार नाल सरवण करन दी कोशिश करिए जी। इस दा जिहड़ा पहला हिस्सा है वह आई तो तकरीबन साल दो साल पहला रिकॉर्ड हो चुकिया सी, जिस दा सिरलेख सी सुंदरता दे आसरे उच मंडलां दा चाका। पर हुणे पूरा प्रसंग पढ़िया जा रहा है, इस लई ओ हिस्से नूं भी दोबारा पढ़िया जाएगा। आओ प्यार नाल सरवण करन दी कोशिश करिए जी। पहला, मूसन मस्कर प्रेम की रही जो अंबर छाए, बीदे बादे कमल में भंवर रहे लपटाए। चौदवीं रात दा चंद, चौदवीं वी कते दी, भाव कतक दे महीने दी। कते मिठड़ी रुत, गुलाबी बहार दा सरदार कते। सोहनी सोहनी सर्दी, भिन्नी भिन्नी रात, चिट्टी चिट्टी चांदनी, सदा चाननी। हाँ, इसे रात नू सर्द चाननी दी रात कहिए, इसे नू भिन्नी रहण कहिए। किहे सोहणे तारे अखां मारदे हन, आकाश दा नील किहा डलकदा है, किकू मन नू खिचदा है। हे आकाश, हे चंद, हे तारे ओ, मना नू ना खिचो। हे फब्बी होई रात, हे भिज्जी होई रात, हे छटकी होई रात, अपनी सुंदरता नाल ना लुभाओ। असी धरती ते टुरन वाले, तेरियां सुंदर डूंगियाइयां ते डूंगियां उच्चियाइयां विच उड़ नहीं सकदे। पर कित्थों सोहणे जद अपनी सुंदरता नाल खिचण ते आउंदे हन, तद किसे दी सुणदे हन। अगले नूं की मुश्किलां पैणगियां ओह की परवाह करदे हन। ओह तां अपने सुहाणप विच सानू लीन करन दे चाओ विच हुंदे हन। ਕੀਕੂ ਜਿਲਣਾ ਵਿੱਚੋਂ ਤਰੀਕ ਕੇ ਕੱਢਦੇ ਹਨ, ਕੀਕੂ ਜ਼ੋਰ ਦੇ ਕੇ ਖਿੱਚਦੇ ਹਨ, ਕੀਕੂ ਵਲੂੰਦਰ ਕੇ ਖੂੰਹਦੇ ਹਨ, ਕੀਕੂ ਘੁੱਟ ਕੇ ਧੂ ਲੈਂਦੇ ਹਨ, ਉਹਨਾਂ ਨੂੰ ਕੀ। ਉਹ ਖਿੱਚਦੇ ਹਨ, ਉਹ ਖਿੱਚ ਹੈਨ, ਹਾਂ ਸੁੰਦਰਤਾ ਵਿੱਚ ਖਿੱਚ ਹੈ। ਜਦੋਂ ਖਿੱਚਦੀ ਹੈ ਫਿਰ ਖਿੱਚਦੀ ਹੈ, ਇਹੋ ਉਹਦਾ ਧਰਮ ਹੈ, ਇਹੋ ਉਸਦਾ ਸੁਭਾਅ ਹੈ, ਇਹੋ ਉਸਦੀ ਨੇਕੀ ਹੈ। ਸੁੰਦਰਤਾ ਖਿੱਚੇਗੀ, ਜਿੱਥੇ ਅਸੀਂ ਹਾਂ ਉੱਥੋਂ ਚੁੱਕ ਲਏਗੀ, ਸਭ ਪਾਸਿਆਂ ਤੋਂ ਉਪਰਾਮ ਕਰਾ ਕੇ ਆਪਣੇ ਵੱਲ ਧੀਕੇਗੀ, ਸਭ ਤੋਂ ਵਿਸਾਰਾ ਦੇ ਕੇ ਆਪਣੇ ਵੱਲ ਲਾਵੇਗੀ। ਇਹੋ ਸੁੰਦਰਤਾ ਦੀ ਸੁੰਦਰਤਾ ਹੈ ਕਿ ਜਦੋਂ ਝਲਕਾ ਮਾਰਿਆ ਮੋਹ ਲਿਆ, ਜਦੋਂ ਲਿਸ਼ਕਾਰਾ ਦਿੱਤਾ ਠੱਗ ਲਿਆ, ਠੱਗ ਲਿਆ ਤਾਂ ਆਪੇ ਵਿੱਚ ਆਪੇ ਨੂੰ ਸਮੋਹ ਦਿੱਤਾ, ਚਾਓ ਪਲਕਾਰੇ ਜਿੰਨਾ ਸਮਾਂ ਹੀ ਲੱਗੇ। ਹਾਂਜੀ, ਠੱਗ ਲਿਆ ਤਾਂ ਆਪੇ ਵਿੱਚ ਆਪੇ ਨੂੰ ਸਮੋਹ ਦਿੱਤਾ, ਚਾਹੋ ਪਲਕਾਰੇ ਜਿੰਨਾ ਸਮਾਂ ਵੀ ਲੱਗੇ। ਆਹਾ, ਅੱਜ ਨੀਲੇ ਮਨੋ ਧੋਕੇ ਸਾਫ਼ ਕੀਤੇ, ਡੂੰਘੇ ਰੰਗ ਦੇ ਦਮਕ ਦੇ ਨੀਲੇ ਆਕਾਸ਼ ਦੀ ਤਾਰਿਆਂ ਨਾਲ ਛੱਬੀ ਅਤੇ ਚੰਦਰਮਾ ਨਾਲ ਛਟਕੀ ਛੱਬੀ ਕੈਸਾ ਮੋਹ ਰਹੀ ਹੈ। ਅੱਖਾਂ ਠੱਗੀਆਂ ਜਾ ਰਹੀਆਂ ਹਨ, ਵੈਦ ਟਾਹਰਾਂ ਮਾਰਦੇ ਹਨ ਕਿ ਇਹ ਰੁੱਤ ਕੱਚੀ ਪੱਕੀ ਹੈ। ਰਾਤ ਨੂੰ ਤਰੇਲ ਮਾੜੀ ਪੈਂਦੀ ਹੈ, ਠੰਡ ਅਵੱਲੀ ਪੈਂਦੀ ਹੈ, ਅੰਦਰ ਸੋਹਣਾ ਠੀਕ ਹੈ, ਪਰ ਹਾਏ ਸ਼ਿੰਗਾਰੀ ਹੋਈ ਰਾਤ ਦੀ ਸੁੰਦਰਤਾ ਰਸੀਏ ਮਨਾਂ ਨੂੰ ਚੁਰਾ ਹੀ ਲੈ ਜਾਂਦੀ ਹੈ। ਕੁਦਰਤੀ ਸੁੰਦਰਤਾ ਦਾਓ ਖੇਡਦੀ ਹੈ, ਵੈਦਾਂ ਦੀ ਮੱਤ 'ਤੇ ਆਪਣੀ ਸੋਚ ਉੱਡ ਜਾਂਦੀ ਹੈ। ਆਸ ਤੇ ਅੰਦੇਸ਼ੇ ਗਏ, ਹੁਣ ਕੀ ਰਹਿ ਜਾਂਦਾ ਹੈ। ਕੁਦਰਤ ਦਾ ਬਨਾਵ ਅਤੇ ਸ਼ਿੰਗਾਰ, ਔਰ ਦੇਖਣ ਹਾਰੀਆਂ ਮਸਤ ਅੱਖਾਂ, ਕੁਦਰਤ ਦਾ ਜੋਬਨ ਅਤੇ ਰੱਸੀਆਂ ਦੀਆਂ ਹਿੱਤ ਅਲਸਾਈਆਂ ਅੱਖ ਪੁਤਲੀਆਂ, ਕੁਦਰਤ ਦੀ ਛੱਬੀ ਅਤੇ ਕਦਰ ਪਾਉਣ ਵਾਲੇ ਅੱਧ ਖੁੱਲ੍ਹੇ ਨੈਣ, ਕੁਦਰਤ ਦਾ ਸੁਹਾਣ ਅਤੇ ਨੈਣਾਂ ਵਾਲਿਆਂ ਦੇ ਮੋਹੇ ਗਹੇ ਨੇਤਰ, ਕੁਦਰਤ ਦੇ ਠੱਗਣ ਹਾਰ ਕਟਾਖੇ ਅਤੇ ਰੰਗ ਭਰੀਆਂ ਇਸ਼ਕ ਤਣਾਈਆਂ ਚਸ਼ਮਾ। ਹਾਏ ਚਸ਼ਮਾ, ਨਿੱਕੀਆਂ ਨਿੱਕੀਆਂ ਚਸ਼ਮਾ, ਭਾਵ ਅੱਖਾਂ। ਅਸਗਾਹ ਆਕਾਸ਼ ਸਾਰਾ ਦਿਸਦਾ, ਤਾਰਾ ਮੰਡਲ, ਚੰਦ ਚਾਨਣੀ, ਸਭੋ ਕੁਝ ਆਪਣੇ ਵਿੱਚ ਸਮਾ ਲੈਂਦੀਆਂ ਹਨ। ਜਾਦੂ ਕੁੱਠੀਆਂ ਚਸ਼ਮਾਂ ਝਮਕਣਾ ਭੁੱਲ ਜਾਂਦੀਆਂ ਹਨ। ਹਾਂ, ਫਰਕਣਾ ਵਿਸਾਰ ਕੇ ਛੱਪਰਾਂ ਨੂੰ ਕਹਿੰਦੀਆਂ ਹਨ, ਭਾਰੇ ਤਾਂ ਹੋ ਜਾਓ ਪਰ ਡਿੱਗਣਾ ਨਹੀਂ। ਅੱਜ ਪਿਆਰੇ ਦੀ ਕੁਦਰਤ ਸੁਹਾਵੀ ਅਤੇ ਪਿਆਰੀ ਦੁੱਤੀ ਅਤੇ ਹਾਂ ਪ੍ਰੀਤਮ ਦਾ ਅਹਿਲਾ ਸਰੂਪ ਜੋ ਕੁਦਰਤ ਵਿੱਚ ਦਮਕਦਾ ਹੈ, ਇਹਨਾਂ ਅੱਖਾਂ ਇਹਨਾਂ ਨਿੱਕੇ ਨਿੱਕੇ ਪਰ ਜਿਉਂਦੇ ਛੇਕਾਂ ਥਾਣੀ ਅੰਦਰਲੇ ਨੂੰ ਜਫੀਆਂ ਪਾ ਪਾ ਮਿਲ ਰਿਹਾ ਹੈ। ਵਾਹ ਸੁੰਦਰਤਾ, ਖੂਬ ਠੱਗ ਹੈ ਤੂੰ, ਜਿਨ੍ਹਾਂ ਦੇ ਅੰਦਰ ਤੂੰ ਫੇਰਾ ਪਾਇਆ ਉਹਨਾਂ ਨੂੰ ਲੈ ਗਈ ਹੋ। ਜਦ ਇਸ ਸੁਹਾਵੀ ਸੁੰਦਰਤਾ ਦੇ ਕੁੱਛੜ ਕਦੇ ਸੱਚੇ ਪ੍ਰੇਮੀ ਚੜ ਬੈਠਣ ਤਾਂ ਆਖਦੇ ਹਨ, ਅਸੀਂ ਚੱਲੇ। ਲਓ ਪਲੰਘ ਵਿਛਿਆ ਰਿਹਾ, ਦੇ ਉੱਤੇ ਸਿੱਧੀ ਚੱਟ ਲੇਟੀ ਰਹੀ, ਹੱਥ ਛਾਤੀ 'ਤੇ ਪਏ ਜੁੜੇ ਰਹੇ, ਨੈਣ ਅਧ ਖੁੱਲ੍ਹੇ ਹਿਤ ਅਲਸਾਏ, ਪ੍ਰੇਮ ਪਰਵੇਦੇ ਉਸੇ ਤਰ੍ਹਾਂ ਖੁੱਲ੍ਹੇ ਰਹੇ, ਟਕ ਵੱਜੀ ਰਹੀ। ਪਰ ਦੇਖੋ ਸੁੰਦਰਤਾ ਮਲਕੜੇ ਜੇ ਸਾਨੂੰ ਵਿੱਚੋਂ ਖਿਸਕਾ ਲੈ ਚੱਲੀ ਜੇ। ਪਈ ਰਹੋ ਹੁਣ ਮੜੋਲੀ, ਛਾਰ ਕੀ ਪੁਤਲੀ ਪਈ ਰਹੋ, ਤੂੰ ਜਾਣ ਤੇਰਾ ਦੇਸ਼ ਜਾਣੇ। ਸਾਨੂੰ ਤਾਂ ਸੁੰਦਰਤਾ ਆਪਣੇ ਦੇਸ਼ ਲੈ ਚੱਲੀ ਹੈ। ਪਈ ਰਹੋ ਹੇ ਮਿੱਟੀ ਕੀ ਮਟੀਆ, ਅਤੇ ਪਏ ਰਹਿਣ ਉਹ ਸਾਕ ਨਾਤੇ ਅਤੇ ਕੁਛ ਲੱਗਦੇ ਜੋ ਤੇਰੇ ਕਰਕੇ ਸਾਡੇ ਬਣੇ ਸਨ। ਤੂੰ ਤੇ ਤੇਰਾ ਵਲੇਵਾ ਪਏ ਰਹੋ, ਅਸੀਂ ਆਪਣੇ ਠੱਗਣ ਹਾਰੇ ਠੱਗ ਦੇ ਦੇਸ਼ ਚੱਲੇ ਹਾਂ। ਸਾਨੂੰ ਸਾਡਾ ਮੁਹਾਕਾ ਮੋਹ ਕੇ ਲੈ ਚੱਲਿਆ ਹੈ। ਅਸੀਂ ਇੱਕ ਝਾਕੇ 'ਤੇ ਰੀਝੇ ਹੋਏ ਮਗਨ ਹੋਏ ਹੋਏ ਟੁਰ ਚੱਲੇ ਹਾਂ ਝਾਕਿਆਂ ਦੇ ਦੇਸ਼। ਆਹ ਸੁੰਦਰਤਾ, ਤੂੰ ਧਨ ਹੈ, ਤੂੰ ਉਹ ਦੇਵੀ ਹੈ ਜੋ ਵਿਛੜਿਆਂ ਨੂੰ ਮੇਲਦੀ ਹੈ। ਤੂੰ ਹੈ ਜੋ ਸੋਚ ਸਮੁੰਦਰ ਵਿੱਚੋਂ ਕੱਢ ਕੇ ਬੇਖੁਦੀਆਂ ਦੇ ਪੰਗੂੜੇ ਚੁਟਾਉਂਦੀ ਹੈ। ਤੂੰ ਹੈ ਜੋ ਰਸ ਦੇਸ਼ ਅਤੇ ਉੱਥੋਂ ਲਾ ਮਕਾਨ ਵਿੱਚ ਲੈ ਜਾਂਦੀ ਹੈ। ਹੇ ਛਬੀ, ਤੇਰਾ ਜਾਦੂ ਧਨ ਹੈ, ਇਸ ਹਿਸਾਬੀ ਸੋਚੂ ਜੀਵੜੇ ਨੂੰ ਤੂੰ ਅਨੰਤ ਅਥਾਹ ਰਸ ਵਿੱਚ ਉਡਾ ਲਿਜਾਂਦੀ ਹੈ। ਤੂੰ ਯੋਗੀ ਰਾਜ ਹੈ ਜੋ ਚਿੱਤ ਬਿਰਤੀਆਂ ਦਾ ਪਲਕਾਰੇ ਵਿੱਚ ਨਿਰੋਧ ਕਰਦੀ ਹੈ। ਤੂੰ ਹੈ ਜੋ ਮਨ ਨੂੰ ਖੜਾ ਕਰਦੀ ਹੈ ਅਤੇ ਬੁੱਧੀ ਦੇ ਚੱਕਰ ਨੂੰ ਬੰਨ ਬਹਾਲਦੀ ਹੈ। ਤੂੰ ਹੈ ਜੋ ਪਾਰਲੇ ਦੇਸ਼ ਦਾ ਪਤਾ ਦਿੰਦੀ ਹੈ। ਤੂੰ ਹੈ ਜੋ ਮੰਤਰਾਂ ਅਤੇ ਫਿਲਾਸਫੀਆਂ ਦੀ ਸਰਹੱਦ ਤੋਂ ਪਰੇ ਟਪਾ ਕੇ ਰਸ ਦੇ ਦੇਸ਼, ਹਾਂ ਆਪੇ ਦੇ ਦੇਸ਼ ਵਿੱਚ ਲੈ ਜਾਂਦੀ ਹੈ। ਤੂੰ ਧਨ ਹੈ, ਤੈਨੂੰ ਆਦੇਸ਼ ਹੈ, ਤੈਨੂੰ ਵਾਹ ਵਾਹ ਹੈ। ਵਾਹ ਵਾਹ ਉਹ ਦੇਸ਼ ਹੈ ਜਿੱਥੇ ਬਾਣੀ ਦੀ ਪਹੁੰਚ ਨਹੀਂ, ਤੂੰ ਵਾਹ ਵਾਹ ਦਾ ਰੂਪ ਬਣ ਕੇ ਐਸੇ ਵੇਲੇ ਆਉਂਦੀ ਹੈ। ਵਾਹ ਵਾਹ ਕਰਤਿਆਂ ਰਹਿਣ ਸੁਖ ਵਿਹਾਏ, ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ, ਵਾਹ ਵਾਹ ਕਰਤਿਆਂ ਹਰ ਸਿਉਂ ਲਿਵਲਾਏ, ਵਾਹ ਵਾਹ ਕਰਮੀ ਬੋਲੇ ਬੁਲਾਏ, ਵਾਹ ਵਾਹ ਕਰਤਿਆਂ ਸੋਭਾ ਪਾਏ, ਨਾਨਕ ਵਾਹ ਵਾਹ ਸਤ ਰਜਾਏ। ਵਾਹ ਸੁੰਦਰਤਾ, ਵਾਹ ਸੁੰਦਰ ਦਾਤਾ, ਜਿਨ ਸੁੰਦਰਤਾ ਦਾ ਭੇਦ ਦੱਸਿਆ। ਵਾਹ ਵਾਹ ਸੁੰਦਰਤਾ, ਤੂੰ ਸੁੰਦਰ ਦਿਖਾ ਲਿਆ। ਵਾਹ ਵਾਹ ਸੁੰਦਰਤਾ, ਤੂੰ ਵਾਹ ਵਾਹ ਸਿਖਾਈ, ਪਰ ਵਾਹ ਹੇ ਵਾਹ ਵਾਹ ਤੂੰ ਫਿਰ ਸੁੰਦਰਤੀ ਦਿਖਾਈ ਅਤੇ ਸੁੰਦਰ ਦੇ ਚਰਨੀ ਲਾਇਆ। ਵਾਹ 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 ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ, ਵਾਹ ਵਾਹ ਅਗਮ ਅਥਾਹ ਹੈ, ਵਾਹ ਵਾਹ ਸੱਚਾ ਸੋਏ, ਵਾਹ ਵਾਹ ਬੇਪਰਵਾਹ ਹੈ, ਵਾਹ ਵਾਹ ਕਰੇ ਸੋ ਹੋਏ, ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ, ਵਾਹ ਵਾਹ ਕਰਮੀ ਪਾਈ ਹੈ ਆਪ ਦਇਆ ਕਰ ਦੇ, ਨਾਨਕ ਵਾਹ ਵਾਹ ਗੁਰਮੁਖ ਪਾਈ ਹੈ ਅੰਦਿਨ ਨਾਮ ਲਏ। ਹੇ ਸੋਹਣੇ, ਹੇ ਸੁੰਦਰ, ਹੇ ਮੇਰੇ ਸੁੰਦਰਾਂ ਦੇ ਸੁੰਦਰ, ਹੇ ਸੁਹਾਵੇ, ਹੇ ਸਦਾ ਸੁਹਾਣ, ਹੇ ਛੱਬੀ ਵਾਲੇ, ਹੇ ਫੱਬੀ ਵਾਲੇ, ਹੇ ਅਦੁੱਤੀ ਦੁੱਤੀ ਵਾਲੇ, ਹੇ ਮਨਮੋਹਣੇ, ਹੇ ਅਹਿਲਾ, ਹੇ ਲਲਿਤ, ਹੇ ਹੁਸਨ, हे हुसना दे सरदार, हे खूब, हे खूबा दे शहनशाह, हाँ हे सुंदर, सुंदरता नू अपना प्रकाश बना के प्रकाश पर मोहित होया नू अपने विच खिच लैण वाले, वाह वाहो तेरी सत रजाए। हाँ कदे कदे एहो सुंदरता मन नू कोई होर अखां भी ला दिया करदी है। उंज तां आकाशां दा पेहन ते ए असगाह पुलाड़ अखां नू सुंजा ते सखणा ही पासदा है, पर इन्हां नवीआं अखां नाल ਇਹ ਸਾਰਾ ਜੀਵਦਾ ਹੋ ਦਿਸਦਾ ਹੈ। ਹਾਂਜੀ ਉਂਝ ਤਾਂ ਆਕਾਸ਼ਾਂ ਦਾ ਪਿਹਨ ਅਤੇ ਇਹ ਅਸਗਾਹ ਪੁਲਾੜ ਅੱਖਾਂ ਨੂੰ ਸੁੰਝਾ ਅਤੇ ਸੱਖਣਾ ਹੀ ਪਾਸਦਾ ਹੈ, ਪਰ ਇਹਨਾਂ ਨਵੀਆਂ ਅੱਖਾਂ ਨਾਲ ਇਹ ਸਾਰਾ ਜੀਵਦਾ ਹੋ ਦਿਸਦਾ ਹੈ, ਸੋਹਣਿਆਂ ਅਤੇ ਜੀਵਦਿਆਂ ਨਾਲ ਵਸ ਰਿਹਾ ਦਿਸ ਪੈਂਦਾ ਹੈ। ਉਹ ਦੇਖੋ ਕੌਣ ਦਿਸਿਆ ਜੇ, ਇੱਕ ਤਾਂ ਕੋਈ ਰੱਸੀਆ ਧਰਤੀ 'ਤੇ ਮੜੋਲੀ ਛੱਡ ਕੇ ਪਵਨ ਰੂਪ ਹੋ ਕੇ ਇਸੇ ਸੁੰਦਰਤਾ ਦੇ ਮੋਢੇ ਚੜ੍ਹ ਕੇ ਉੱਚਾ ਆਇਆ ਹੈ। ਇੱਕ ਕੋਈ ਅਰਸ਼ਾਂ ਤੋਂ ਚਾਨਣੇ ਦੀ ਦੇਵੀ ਆਈ, ਮਾਤਾ ਆਈ, ਅੰਮਾ ਆਈ, ਅੰਮਾ ਰੱਜੀ ਆਈ, ਰੱਜੀ ਆਈ ਕਿ ਰਾਜੀ ਆਈ, ਸ਼ੁਕਰ ਹੈ ਰਾਜੀ ਆਈ, ਸ਼ੁਕਰ ਹੈ। ਧਰਤੀ ਉੱਤੇ ਤਾਂ ਨਾ ਰੱਜੀ ਅਤੇ ਨਾ ਰਾਜੀ ਵਸਦੀਆਂ ਸਨ, ਪਰ ਇੱਥੇ ਅੰਮਾ ਰਾਜੀ ਆਈ ਅਤੇ ਅੰਮਾ ਰੱਜੀ ਆਈ। ਜੇ ਹੁਣ ਭੁੱਖ ਤਸੇਵੇਂ ਅਤੇ ਰੋਗ ਦੁੱਖ ਗਏ, ਅੰਮਾ ਰੱਜੀ ਅਤੇ ਰਾਜੀ। ਰੱਜੀ ਤੋਂ ਭਾਵ ਹੈ ਸੰਤੁਸ਼ਟਾ, ਤ੍ਰਿਪਤੀ, ਤ੍ਰਿਸ਼ਨਾ ਰਹਿਤ ਦਸ਼ਾ, ਅਤੇ ਰਾਜੀ ਤੋਂ ਭਾਵ ਹੈ ਅਰੋਗਤਾ, ਪ੍ਰਸੰਨਤਾ, ਦੁੱਖ ਰਹਿਤ ਹਾਲਤ। ਆਓ ਹੁਣ ਇਹਨਾਂ ਦੀਆਂ ਗੱਲਾਂ ਸੁਣੀਏ। ਅੰਮਾ ਰੱਜੀ ਬੋਲੀ, ਆਓ ਬੱਚਾ, ਆਓ ਮੇਰੀ ਗੋਦੀ ਦੇ ਬੱਚੇ, ਮੈਂ ਤਾਂ ਸਦਾ ਤੇਰੇ ਨਾਲ ਆਉਂਦੀ ਹਾਂ, ਤੂੰ ਦਿਨੇ ਰਾਤ ਮੇਰੀ ਗੋਦ ਖੇਲਦਾ ਹੈ, ਫਿਰ ਤੂੰ ਭੁੱਖਾ ਹੋ ਕੇ ਡਾਬੂ ਕਿਉਂ ਲੈਂਦਾ ਹੁੰਦਾ ਹੈ, ਅਤੇ ਰੋਗੀ ਜਿਹਾ ਹੋ ਕੇ ਹਾਏ ਹਾਏ ਕਿਉਂ ਕਰਦਾ ਹੁੰਦਾ ਹੈ। ਤੂੰ ਜਗਤ ਦੇ ਰਾਜ਼ਕਾਂ ਵੱਲ ਅਤੇ ਵੈਦਾਂ ਵੱਲ ਨਾ ਤੱਕਿਆ ਕਰ, ਆਪਣੀ ਮਾਂ ਵੱਲ ਤੱਕਿਆ ਕਰ, ਤੂੰ ਸਦਾ ਮੇਰੀ ਗੋਦ ਵਿੱਚ ਖੇਲਦਾ ਹੈ। ਰਸੀਆ, ਅੰਮਾ ਜੀ ਤੁਸੀਂ ਮੇਰੇ ਉਹਨਾਂ ਧਰਤੀ ਦੇ ਨੈਣਾਂ ਨਾਲ ਦਿਸਦੇ ਨਹੀਂ ਹੋਣਾ, ਉਹ ਮਰ ਜਾਣੇ ਨੈਣ ਤਾਂ ਵੈਦਾਂ ਅਤੇ ਅੰਨਦਾਤਿਆਂ ਨੂੰ ਦੇਖਦੇ ਰਹਿੰਦੇ ਹਨ। ਅੰਮਾ ਤੂੰ ਸੁੰਦਰਤਾ ਦੇ ਦੇਸ਼ ਵਸਦੀ ਹੈ, ਮੈਂ ਆਸ ਅੰਦੇਸ਼ੇ ਦੇ ਦੇਸ਼ ਵਸਦਾ ਹਾਂ। ਸੁੰਦਰਤਾ ਨੂੰ ਕਹੋ ਖਾਂ ਮੈਨੂੰ ਠੱਗੀ ਰੱਖਿਆ ਕਰੇ, ਆਪਣੇ ਕੰਧਾੜੇ ਚੁੱਕ ਕੇ ਮੈਨੂੰ ਇੱਥੇ ਲੈ ਆਇਆ ਕਰੇ, ਤਾਂ ਮੈਨੂੰ ਤੂੰ ਦਿਸਦੀ ਰਿਹਾ ਕਰੇ, ਅਤੇ ਮੈਂ ਹੁਣ ਵਾਂਗੂ ਤੇਰੀ ਛਾਵੇਂ ਸੁੱਖ ਮਾਣਿਆ ਕਰ। ਅੰਮਾ, ਬੱਚਾ ਤੂੰ ਵਾਹੋ ਵਾਹੋ ਕਰਿਆ ਕਰ, ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰੋ, ਗੁਰਪੂਰੇ ਵਾਹੋ ਵਾਹੋ ਪਾਵੈ, ਨਾਨਕ ਵਾਹੋ ਵਾਹੋ ਜੋ ਮਨਚਿਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੇ। ਰਸੀਆ, ਅੰਮਾ ਜੀ ਮੈਂ ਕੀ ਕਰਾਂ, ਜਦੋਂ ਸੱਚੀ ਅਤੇ ਸੁੱਚੀ ਸੁੰਦਰਤਾ ਝਲਕਾਂ ਮਾਰਦੀ ਹੈ, ਮੱਲੋ ਮੱਲੀ ਵਾਹ ਵਾਹ ਹੁੰਦੀ ਹੈ, ਜਦੋਂ ਆਸ ਅੰਦੇਸ਼ੇ ਦੇ ਭੂਤ ਆ ਦਬਲਦੇ ਹਨ, ਤਦ ਵਾਹ ਵਾਹ ਕਰੇ ਵੀ ਤਦ ਵੀ ਸਵਾਦ ਨਹੀਂ ਪੈਂਦਾ। ਅੰਮਾ, ਫਿਰ ਵੀ ਵਾਹ ਵਾਹ ਨਾ ਛੱਡਿਆ ਕਰੋ, ਉਦੋਂ ਵਾਹ ਵਾਹ ਆਸ ਅੰਦੇਸ਼ੇ ਦੀ ਜਕੜ ਨੂੰ ਮੱਪ ਮੱਪ ਕੇ ਕੱਢਦੀ ਹੁੰਦੀ ਹੈ, ਵਾਹ ਵਾਹ ਕਦੇ ਸਖਣੀ ਨਹੀਂ ਜਾਂਦੀ। ਵਾਹ ਵਾਹ ਦੋ ਕੰਮ ਕਰਦੀ ਹੈ, ਇੱਕ ਤਾਂ ਮੈਲ ਕੱਢਦੀ ਹੈ, ਦੂਏ ਜਦੋਂ ਮੈਲ ਕੱਟ ਲਵੇ ਤਦ ਪਿਆਰ ਦੇ ਸਤ ਸੁਹਾਣ ਸਦਾ ਮਨਚਾਓ ਦਾ ਝਲਕਾ ਮਾਰਦੀ, ਖੀਵੀਆਂ ਕਰਦੀ, ਬੇਖੁਦੀਆਂ ਦੇ ਝੂਟੇ ਦੇਂਦੀ ਅਤੇ ਅੰਮ੍ਰਿਤ ਪਿਲਾਉਂਦੀ ਰਹਿੰਦੀ ਹੈ। ਰਸੀਆ, ਫਿਰ ਤੁਸੀਂ ਨਾ ਨਾ ਟੁਰਾਇਆ ਕਰੋ। ਅੰਮਾ, ਰੱਜੀ ਅਤੇ ਰਾਜੀ ਤਾਂ ਸਦਾ ਗੋਦ ਵਿੱਚ ਰੱਖਦੀ ਹੈ, ਅਤੇ ਤੂੰ ਬਾਹਰ ਰਿੜ ਜਾਣਾ ਹੈ, ਆਸ ਅੰਦੇਸ਼ੇ ਵਿੱਚ ਨਾ ਤਿਲਕਿਆ ਕਰੇ, ਤਾਂ ਤੂੰ ਸਦਾ ਰੱਜਿਆ ਸਦਾ ਰਾਜ਼ੀ ਰਿਹਾ ਕਰੇ। ਰਸੀਆ, ਮਾਂ ਮੈਂ ਇਸ ਵੇਲੇ ਐਡਾ ਖੁਸ਼ ਹਾਂ ਕਿ ਜੇ ਮੇਰਾ ਸਰੀਰ ਨਾਲ ਹੁੰਦਾ ਤਾਂ ਮੇਰੇ ਚੋਲੇ ਦੀਆਂ ਤਣੀਆਂ ਟੁੱਟ ਜਾਂਦੀਆਂ ਅਤੇ ਫਿਰ ਸਰੀਰ ਪਾਟ ਪੈਂਦਾ, ਇਹੋ ਜਿਹੀ ਸੋਹਣੀ ਖੁਸ਼ੀ ਕਿਉਂ ਲੁਕੋ ਰੱਖਦੇ ਹੁੰਦੇ ਹੋ, ਹੈ ਜੀ ਉਹ ਜੀ। ਅੰਮਾ, ਲੁਕੋ ਤਾਂ ਨਹੀਂ ਰੱਖਦੀ, ਲੋਕੀ ਉਹਨਾਂ ਅੱਖਾਂ ਨੂੰ ਨਹੀਂ ਖੋਲ੍ਹਦੇ ਜਿਸ ਨਾਲ ਇਹ ਦਿਸਦਾ ਹੈ। ਉਹ ਨੈਣ ਵਾਹ ਵਾਹ ਕੀਤੀਆਂ ਖੁੱਲ੍ਹਦੇ ਹਨ, ਲੋਕੀ ਵਾਹ ਵਾਹ ਨਹੀਂ ਕਰਦੇ, ਹਾਏ ਹਾਏ ਕਰਦੇ ਹਨ, ਤਰਫੂ ਤਰਫੂ ਕਰਦੇ ਹਨ। ਇਸ ਕਰਕੇ ਇਸ ਖੁਸ਼ੀ ਤੋਂ ਵਾਂਝੇ ਰਹਿੰਦੇ ਹਨ। ਫਿਰ ਇਹ ਖੁਸ਼ੀ ਐਡੀ ਸਸਤੀ ਹੈ ਕਿ ਕਿਸੇ ਕਰੜੇ ਸਾਧਨ, ਹੱਠ, ਤਪ, ਤਿਆਗ, ਪਿਟੜੇ ਦੀ ਲੋੜ ਨਹੀਂ ਰੱਖਦੀ। ਹੈ ਦਾ ਨਿੱਚਾ ਧਾਰ ਕੇ ਅੰਦਰ ਵਾਹ ਵਾਹ ਕਰਦਾ ਰਹੇ, ਵਾਹ ਵਾਹ 'ਤੇ ਟਿਕਿਆ ਰਹੇ, ਫਿਰ ਇਹ ਖੁਸ਼ੀ ਅੱਠ ਪੈਰ ਮਾਣਦਾ ਰਹੇ। ਸਲੋਕ ਮਹੱਲਾ ਤੀਜਾ। ਵਾਹ ਵਾਹ ਸੇਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ, ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹੋਮੇ ਵਿੱਚੋਂ ਜਾਏ, ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ, ਵਾਹ ਵਾਹ ਕਰੇ ਸੇਜਨ ਸੋਹਣੇ ਹਰ ਤਿਨਕੈ ਸੰਗ ਮਿਲਾਏ, ਵਾਹ ਵਾਹ ਹਿਰਦੇ ਉੱਚਰਾਂ ਮੁੱਖੋਂ ਵੀ ਵਾਹ ਵਾਹ ਕਰਿਓ, ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨਕੋ ਦਿਓ। ਰਸੀਆ, ਜੋ ਮਰ ਜਾਂਦੇ ਹਨ ਅਤੇ ਵਾਹ ਵਾਹ ਦੇ ਰੰਗ ਰੱਤੇ ਹੋ ਕੇ ਮਰਦੇ ਹਨ, ਉਹ ਕੀ ਕਰਦੇ ਹਨ? ਅੰਮਾ, ਜੋ ਹੁਣ ਤੂੰ ਪਿਆ ਕਰਦਾ ਹੈ। ਰਸੀਆ, ਐਡੀ ਖੁਸ਼ੀ ਮਾਣਦੇ ਹਨ। ਅੰਮਾ, ਆ ਤੈਨੂੰ ਮੈਂ ਵਾਹ ਵਾਹ ਕਰਕੇ ਆਇਆਂ ਦਾ ਇੱਕ ਸਤਸੰਗ ਦਿਖਾਵਾਂ। ਇਹ ਕਹਿੰਦਿਆਂ ਸਾਰ ਦੋਏ ਉੱਡੇ, ਇੰਝ ਉੱਡੇ ਕਿ ਸੰਸਾਰ ਵਿੱਚ ਕੋਈ ਖਿਲਾਫ ਉਸ ਤੇਜ਼ੀ ਅਤੇ ਤ੍ਰਿਖਾ ਦਾ ਹੋ ਹੀ ਨਹੀਂ ਸਕਦਾ। ਮਾਨੋ ਕਰੋੜਾਂ ਮੀਲ ਪਲਕਾਰੇ ਵਿੱਚ ਪੈਂਡਾ ਮੁੱਕਦਾ ਸੀ। ਖੁਸ਼ੀ, ਠੰਡ, ਰਸ, ਸਵਾਦ ਵੱਧ ਤੋਂ ਵੱਧ ਪਸਰ ਰਿਹਾ ਸੀ। ਜਿਨ੍ਹਾਂ ਤਾਰਿਆਂ, ਮੰਡਲਾਂ, ਖੰਡਾਂ, ਵਰਭੰਡਾਂ ਨੂੰ ਤੱਕ ਤੱਕ ਕੇ ਹਰਿਆਨ ਹੋਈਦਾ ਹੈ, ਹਾਂ ਉਹਨਾਂ ਦੇ ਵਿੱਚ ਦੀ ਲੰਘਣਾ ਕੁਛ ਬਾਤ ਨਹੀਂ ਸੀ। ਗੱਲ ਕੀ, ਇਸ ਤਰ੍ਹਾਂ ਉੱਡਦੇ ਉਹ ਇੱਕ ਸੁੰਦਰ ਮੰਡਲ 'ਤੇ ਪਹੁੰਚੇ। ਇਹ ਇੰਨੀ ਦੂਰ ਥਾਂ ਹੈ ਕਿ ਜੇ ਚਾਨਣਾ ਇੱਥੋਂ ਟੁਰੇ ਤਾਂ ਧਰਤੀ ਉੱਤੇ 50 ਬਰਸਾਂ ਵਿੱਚ ਵੀ ਮੱਸਾ ਪਹੁੰਚੇ। ਇਹ ਮਿੱਟੀ ਲੋਹੇ ਤਰਾਮੇ ਦੀ ਧਰਤੀ ਨਹੀਂ ਸੀ, ਇੱਕ ਅਗਨ ਅਤੇ ਚਾਨਣੇ ਦਾ ਲੋਕ ਜਾਪਦਾ ਸੀ। ਇੱਥੇ ਧਰਤੀ ਵਾਂਗੂ ਹੀ ਇੱਕ ਦੀਵਾਨ ਲੱਗਾ ਜਾਪਦਾ ਸੀ, ਅਰ ਕੀਰਤਨ ਹੋ ਰਿਹਾ ਸੀ। ਰਾਗੀ ਕੈਸੇ ਸਨ ਕਿ ਉਹਨਾਂ ਦਾ ਕੀਰਤਨ ਬਸ ਰਸ ਅਤੇ ਸਵਾਦ ਦਾ ਹੀ ਰੂਪ ਸੀ। ਪ੍ਰੇਮ ਦਾ ਮੀਂਹ ਵਸ ਰਿਹਾ ਸੀ, ਆਨੰਦ ਦੇ ਫੁਹਾਰੇ ਛੁੱਟ ਰਹੇ ਸਨ। ਰਸੀਏ ਨੂੰ ਅੰਮਾ ਜੀ ਨੇ ਪੁੱਛਿਆ, ਕਹੋ ਇਹ ਸਵਾਦ ਕਿਹੋ ਜਿਹਾ ਹੈ? ਰਸੀਆ, ਕੀ ਆਖਾਂ, ਬਸ ਇਹੋ ਹੈ ਕਿ ਕਹਿ ਨਹੀਂ ਹੁੰਦਾ, ਗੁੰਗੇ ਦੀ ਮਿਠਿਆਈ ਹੈ। ਅੰਮਾ, ਜੋ ਉਸ ਸੂਈ ਦੇ ਨੱਕੇ ਜਿੰਨੇ ਟਿਕਾਣੇ ਭਾਵ ਧਰਤੀ ਉੱਤੇ ਆਪਣੇ ਦਿਨ ਵਾਹ ਵਾਹ ਦੇ ਰੰਗ ਵਿੱਚ ਬਿਤਾਉਂਦੇ ਹਨ, ਸੋ ਇਹੋ ਜਿਹੇ ਰਸਾਂ ਨੂੰ ਮਾਣਦੇ ਹਨ ਅਤੇ ਇਹੋ ਜਿਹੀ ਅਵਸਥਾ ਨੂੰ ਅਪੜਦੇ ਹਨ। ਰਸੀਆ, ਮਾਂ ਜੀ, ਕੀ ਅਸੀਂ ਉਹਨਾਂ ਖੰਡਾਂ ਵਿੱਚੋਂ ਕਿਸੇ ਵਿੱਚ ਖੜ੍ਹੇ ਹਾਂ ਜੋ ਜਪਜੀ ਸਾਹਿਬ ਜੀ ਵਿੱਚ ਲਿਖੇ ਹਨ? ਅੰਮਾ, ਉਹ ਖੰਡ ਕੋਈ ਥਾਂ, ਟਿਕਾਣੇ, ਧਰਤੀ ਵਰਗੇ ਤਾਂ ਨਹੀਂ ਹਨ, ਉਹ ਤਾਂ ਇੱਕ ਅਰੂਪ ਰੂਪ ਦੇ ਟਿਕਾਣੇ ਹਨ, ਪਰ ਉਹ ਟਿਕਾਣੇ ਹਨ ਵੀ, ਖੰਡ ਵਿੱਚ ਵੀ ਹਨ ਅਤੇ ਬ੍ਰਹਿਮੰਡ ਵਿੱਚ ਵੀ ਹਨ। ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆਂ ਹੋਣ ਦੀ ਲੋੜ ਹੈ। ਹਾਂਜੀ, ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆਂ ਹੋਣ ਦੀ ਲੋੜ ਹੈ। ਪਿੰਡ ਵਿੱਚ ਅਤੇ ਆਪਣੀ ਉਚਿਆਈ ਪ੍ਰਾਪਤ ਕਰਨ ਲਈ ਸਾਧਨ ਪੱਖ ਵਿੱਚ ਇਉਂ ਸਮਝ ਲਿਆ ਹੈ। ਪਹਿਲਾ ਖੰਡ ਧਰਮ ਖੰਡ ਜਪਜੀ ਸਾਹਿਬ ਵਿੱਚ ਦੱਸਿਆ ਹੈ, ਸੋ ਤੁਹਾਡੀ ਧਰਤੀ ਧਰਮ ਦਾ ਖੰਡ ਹੈ, ਅਰਥਾਤ ਉੱਥੇ ਹਰ ਪ੍ਰਾਣੀ ਦੇ ਸਿਰ ਕੋਈ ਫਰਜ਼ ਜਾਂ ਧਰਮ ਹੈ। ਬਥੇਰਾ ਜ਼ੋਰ ਲਾਓ ਕਿ ਉਹ ਥਾਂ ਕੁਛ ਹੋਰ ਬਣੇ, ਪਰ ਰਾਜਾ ਤੋਂ ਪਰਜਾ ਤੀਕ ਸਭ ਕਿਸੇ ਦੇ ਸਿਰ ਫਰਜ਼ ਜਾਂ ਧਰਮ ਦਾ ਕਰ ਪਿਆ ਹੈ। ਇਸੇ ਕਰਕੇ ਤੁਹਾਡੀ ਧਰਤੀ ਧਰਮ ਦੀ ਸਾਲ ਹੈ, ਔਰ ਫਰਜ਼ਾਂ ਦੇ ਨਿਭਾਅ ਅਰਥਾਤ ਕੀਤੇ ਕਰਮਾਂ ਅਨੁਸਾਰ ਉਹਨਾਂ ਦੀ ਵਿਚਾਰ ਆਉਂਦੀ ਹੈ। ਉਹਨਾਂ ਦੀ ਕਚਿਆਈ ਪਕਿਆਈ ਇੱਥੇ ਹੀ ਪੈਂਦੀ ਹੈ, ਪਰ ਪਤਾ ਅੱਗੇ ਜਾ ਕੇ ਲੱਗਦਾ ਹੈ। ਦੂਸਰਾ, ਧਰਮ ਖੰਡ ਸਾਡੇ ਲਈ ਧਰਤੀ ਹੈ, ਪਰ ਜਦ ਗਿਆਨ ਵਿੱਚ ਆਉਂਦਾ ਹੈ ਤਾਂ ਕਈ ਕਰਮ ਭੂਮੀਆਂ, ਕਈ ਚੰਦ, ਕਈ ਸੂਰਜ, ਕਈ ਲੋਕ ਅਤੇ ਉਹਨਾਂ ਵਿੱਚ ਦੇਸ਼ਾਂ ਦਾ ਗਿਆਨ ਆਉਂਦਾ ਹੈ। ਉਸ ਨੂੰ ਲੋਕ ਦੀ ਵਿਸ਼ਾਲਤਾ ਦਿਸਦੀ ਹੈ ਅਤੇ ਉਸ ਨੂੰ ਗਿਆਨ ਦਾ ਪ੍ਰਕਾਸ਼ ਪੈਂਦਾ ਹੈ ਅਤੇ ਗਿਆਨ ਤੋਂ ਉਪਜੇ ਆਨੰਦ ਦਾ ਸਵਾਦ ਪੈਂਦਾ ਹੈ ਜੋ ਇੰਦਰੇ ਰਸਾਂ ਤੋਂ ਬਹੁਤ ਉੱਚਾ ਆਨੰਦ ਹੈ। ਸੋ ਬੇਟਾ, ਜੋ ਧਰਮ ਦੇ ਖੰਡ ਵਿੱਚ ਵਸਦਾ ਹੈ ਉਸਨੂੰ ਅਵਸ਼ਯ ਲੋੜ ਹੈ ਕਿ ਸਮਝੇ ਕਿ ਧਰਮ ਕੀ ਹੈ, ਅਰਥਾਤ ਉਸਨੂੰ ਆਪਣੇ ਫਰਜ਼ ਜਾਂ ਧਰਮ ਦੇ ਸਮਝਣ ਦੇ ਗਿਆਨ ਦੀ ਲੋੜ ਹੈ। ਸੋ ਜੋ ਆਦਮੀ ਧਰਮ ਅਧਰਮ ਦਾ ਗਿਆਤਾ ਹੋ ਜਾਂਦਾ ਹੈ ਉਹ ਵਿਸ਼ਵ ਦੀ ਅਨੰਤਾਈ ਦਾ ਗਿਆਤਾ ਹੋ ਜਾਂਦਾ ਹੈ। ਫਿਰ ਉਸਨੂੰ ਸਮਝ ਪੈਂਦੀ ਹੈ ਕਿ ਨਿਰੇ ਸ਼ੁਭ ਕਰਮਾਂ ਨਾਲ ਛੁਟਕਾਰਾ ਨਹੀਂ, ਇਸ ਤੋਂ ਅੱਗੇ ਕੁਛ ਹੋਰ ਹੈ ਜਿਸ ਨਾਲ ਕਿ ਕਈ ਕਾਨ, ਮਹੇਸ਼, ਬ੍ਰਹਮੇ, ਧਰੂ, ਸਿੱਧ, ਬੁੱਧ, ਨਾਥ, ਦੇਵੀ, ਦੇਵ, ਦਾਨੋ, ਮੁਨੀ ਆਦਿ ਗਿਆਨ ਪਾ ਪਾ ਕੇ ਉੱਚੇ ਉੱਠੇ ਹਨ। ਇਸ ਤਰ੍ਹਾਂ ਕਰਮ ਤੋਂ ਅੱਗੇ ਮੈਂ ਸੁਰਤੀ ਸੇਵਕ ਬਣਨਾ ਹੈ, ਅਰਥਾਤ ਸੁਰਤ ਨਾਲ ਵਾਹਿਗੁਰੂ ਵੱਲ ਆਪਣੇ ਮਨ ਮੰਡਲ ਨੂੰ ਲਗਾਉਣਾ ਹੈ। ਉਹ ਫਿਰ ਸੁਰਤ ਨੂੰ ਰੱਬ ਵਿੱਚ ਜੋੜਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਆਨੰਦ ਵੇਖਦਾ ਹੈ, ਇਸ ਲਈ ਉਸਨੂੰ ਵਾਹਿਗੁਰੂ ਦੇ ਸਿਮਰਨ ਦਾ ਰਸਤਾ ਲੱਭਦਾ ਹੈ। ਅਰਥਾਤ ਫਿਰ ਉਹ ਸਮਝਦਾ ਹੈ ਕਿ ਵਾਹੋ ਵਾਹੋ ਪਰਮ ਧਰਮ ਹੈ। ਸੋ ਬੇਟਾ, ਜਿਸ ਨੂੰ ਇਹ ਗਿਆਨ ਹੋ ਗਿਆ ਉਹ ਗਿਆਨ ਖੰਡ ਵਿੱਚ ਆ ਗਿਆ, ਨਾਮ ਅਭਿਆਸ ਕਰਦਾ ਹੈ ਕਿ ਸੁਰਤ ਸਾਈਂ ਵਿੱਚ ਲੱਗੀ ਰਹੇ। ਤੀਸਰਾ, ਨਾਮ ਜਪਦਾ ਆਦਮੀ ਨਾਮ ਦੇ ਰਸ ਅਤੇ ਸੁੰਦਰਤਾ ਦੀ ਪ੍ਰਤੀਤੀ ਵਿੱਚ ਚਲਾ ਜਾਂਦਾ ਹੈ, ਅੰਤਰ ਆਤਮੇ ਉਜਲਤਾ, ਸੁੰਦਰਤਾ ਅਤੇ ਰਸ ਦਾ ਅਨੁਭਵ, ਇਹ ਪ੍ਰਾਪਤੀ ਸੁਰਤੀ ਸੇਵਕ ਨੂੰ ਹੋ ਜਾਂਦਾ ਹੈ। ਉੱਥੇ ਸੁਰਤ ਮਤ ਮਨ ਬੁੱਧ ਦੀ ਸੋਝੀ ਪੈਂਦੀ ਹੈ, ਪਰ ਇਸ ਤੋਂ ਅੱਗੇ ਇੱਕ ਹੋਰ ਤਰੱਕੀ ਹੁੰਦੀ ਹੈ ਕਿ ਉਸਨੂੰ ਸੁਧੀ ਜਾਂ ਸਿੱਧ ਪ੍ਰਾਪਤ ਹੁੰਦੀ ਹੈ। ਇਹ ਉਹ ਬੁੱਧੀ ਹੈ ਜੋ ਦੇਵਤਿਆਂ ਅਰ ਸਿੱਧ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸੁੱਤੇ ਬੁੱਧੀ ਹੈ, ਇਸ ਨਾਲ ਬਿਨਾਂ ਕਾਰਨ ਕਾਰਜ ਜਾਣੇ ਦੇ ਸੋਝੀ ਪੈਣ ਲੱਗ ਜਾਂਦੀ ਹੈ। ਮਨ ਅਤੇ ਬੁੱਧੀ ਤਾਂ ਜਗਤ ਵਿੱਚ ਕੰਮ ਕਰਨ ਲਈ ਜੀਵ ਦੇ ਮਦਦਗਾਰ ਹਨ, ਪ੍ਰਵਿਰਤੀ ਮਾਰਗ ਦੇ ਸੰਦ ਹਨ, ਪਰ ਸਿੱਧ ਜਾਂ ਸੁੱਧ ਆਪੇ ਨੂੰ ਇਕਾਗਰ ਕਰਕੇ ਵਾਹਿਗੁਰੂ ਵੱਲ ਲੈ ਜਾਣ ਦਾ ਸੰਦ ਹੈ। ਅਸਲ ਵਿੱਚ ਇਹੋ ਬੁੱਧੀ ਹੈ ਜੋ ਪਰਮਾਤਮਾ ਨੂੰ ਮੇਲਦੀ ਹੈ। ਕਹਿ ਕਬੀਰ, ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਮਰਦਾਨੇ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਸੀ ਕਿ ਵਾਹਿਗੁਰੂ ਬੁੱਧੀ ਨਾਲ ਮਿਲਦਾ ਹੈ, ਤਾਂ ਸਤਿਗੁਰੂ ਜੀ ਨੇ ਫੁਰਮਾਇਆ ਸੀ ਕਿ ਮਰਦਾਨਿਆਂ, ਇਹ ਬੁੱਧ ਮਰ ਕੇ ਇੱਕ ਹੋਰ ਬੁੱਧੀ ਉਤਪਤ ਹੁੰਦੀ ਹੈ ਜੋ ਮੇਲਣਹਾਰ ਬੁੱਧੀ ਹੈ। ਉਹ ਬੁੱਧੀ ਇਹੋ ਸੀ ਜੋ ਸਤਿਗੁਰ ਜੀ ਨੇ ਇੱਥੇ ਸੁਧ ਕਰਕੇ ਦੱਸੀ ਹੈ। ਸੋ ਇਸ ਅਵਸਥਾ ਵਿੱਚ ਜੀਵ ਖੁਸ਼ੀ, ਰਸ, ਉਮਾਹ ਵਿੱਚ ਪਹੁੰਚਦਾ ਹੈ। ਅੰਤਰ ਆਤਮੇ ਤਾਂ ਜਗਿਆਸੂ ਸ਼ਰਮਖੰਡ ਵਿੱਚ ਐਂ ਹੈ, ਪਰ ਬਾਹਰ ਉਹ ਸ਼ਰਮ ਅਰਥਾਤ ਮਿਹਨਤ, ਮੁਸ਼ਕਤ ਕਾਲ ਵਿੱਚ ਵੀ ਹੈ, ਕਿਉਂਕਿ ਉਹ ਧਰਮ ਖੰਡ ਦੇ ਧਰਮ ਵੀ ਪਾਲ ਰਿਹਾ ਹੈ ਅਤੇ ਗਿਆਨ ਖੰਡ ਦੀ ਵਿਚਾਰ ਦਾ ਤਾਣ ਵੀ ਸਾਰਾ ਲਾ ਕੇ ਨਾਮ ਜਪ ਰਿਹਾ ਹੈ। ਸੋ ਉਹ ਪ੍ਰਤੀਤੀ ਵਿੱਚ ਤਾਂ ਰਸ ਅਤੇ ਖੁਸ਼ੀ ਵਿੱਚ ਰਹਿੰਦਾ ਹੈ, ਪਰ ਅਮਲ ਵਿੱਚ ਨੇਕੀ ਅਤੇ ਨਾਮ ਦੇ ਯਤਨ ਵਿੱਚ ਹੋਣ ਕਰਕੇ ਕਾਲ ਯਾਨੀ ਸ਼ਰਮ ਵਿੱਚ ਵੀ ਰਹਿੰਦਾ ਹੈ। ਇਸੇ ਕਰਕੇ ਸਤਿਗੁਰ ਨੇ ਇਸ ਖੰਡ ਦਾ ਨਾਮ ਸ਼ਰਮ ਖੰਡ ਰੱਖਿਆ ਹੈ। ਧਰਮੀ ਪੁਰਖ ਧਰਮ ਖੰਡ ਵਿੱਚ ਹੈ, ਨਾਮੀ ਪੁਰਖ ਗਿਆਨ ਖੰਡ ਵਿੱਚ ਹੈ, ਨਾਮ ਰਸੀਆ ਸ਼ਰਮ ਖੰਡ ਵਿੱਚ ਹੈ। ਅੱਗੇ ਫਿਰ ਕਰਮ ਖੰਡ ਹੈ, ਮਿਹਰ ਦਾ, ਫਜ਼ਲ ਦਾ, ਰੱਬ ਦੇ ਤਰੁੱਠਣ ਦਾ ਟਿਕਾਣਾ। ਸ਼ਰਮ ਖੰਡ ਦਾ ਜਗਿਆਸੂ ਸਿਮਰਨ ਰਸ ਵਿੱਚ ਲਿਵ ਲਾਉਂਦਾ ਲਾਉਂਦਾ ਦੇਸ਼ ਕਾਲ ਦੀ ਅਖੀਰਲੀ ਹੱਦ 'ਤੇ ਅਪੜ ਜਾਂਦਾ ਹੈ, ਇੱਥੋਂ ਤੱਕ ਘਾਲ ਲੈ ਆਉਂਦੀ ਹੈ। ਅੱਗੋਂ ਫਿਰ ਅਕਾਲ ਅਤੇ ਆਦੇਸ਼ ਵਿੱਚ ਜਾਂ ਲਾਮਕਾਂ ਦੇ ਟਿਕਾਣੇ ਵਿੱਚ ਜਾਂ ਨਿਰੰਕਾਰ ਅਕਾਲ ਪੁਰਖ ਜੋਤੀ ਸਰੂਪ ਦੇ ਅਪਾਰ ਦੇਸ਼ ਵਿੱਚ ਜਾਣੇ ਲਈ ਉਸ ਦੇਸ਼ੋਂ ਹੀ ਕੁਛ ਕਰਿਸ਼ਮਾ ਹੁੰਦਾ ਹੈ ਜੋ ਅੱਗੇ ਲੈ ਜਾਂਦਾ ਹੈ। ਇਹ ਮਿਹਰ ਹੈ, ਫਜ਼ਲ ਹੈ, ਕਰਮ ਹੈ। ਹੁਣ ਇਸ ਅਵਸਥਾ ਵਿੱਚ ਜੋ ਕੋਈ ਪ੍ਰਾਪਤ ਹੋਇਆ ਹੈ ਉਹ ਕਿਸੇ ਅਣਹੋਂਦ ਵਿੱਚ ਜਾਂ ਢਿੱਲ ਮੱਠ ਵਿੱਚ ਨਹੀਂ ਗਿਆ। ਉਸਦਾ ਆਪਾ ਹਉ ਛੱਡਦਾ ਛੱਡਦਾ ਮਰ ਨਹੀਂ ਗਿਆ, ਪਰ ਸਾਈਂ ਨਾਲ ਇੱਕ ਸੁਰ ਹੋ ਗਿਆ ਹੈ। ਹੁਣ ਉਹ ਰੱਬੀ ਜ਼ੋਰ ਰੱਬੀ ਤਾਣ ਦਾ ਸਾਂਝੀਵਾਲ ਹੋ ਗਿਆ ਹੈ। ਵਾਹਿਗੁਰੂ ਦਾ ਆਤਮ ਬਲ ਉਸਦਾ ਬਲ ਹੋ ਰਿਹਾ ਹੈ। ਉਹ ਉਸਨੂੰ ਨਿਰਾ ਆਪਾ ਹੀ ਨਹੀਂ ਦਿਸਦਾ, ਪਰ ਅਨੇਕਾਂ ਲੋਕਾਂ ਦੇ ਭਗਤ ਬ੍ਰਹਿਮੰਡ ਅਤੇ ਹੋਰ ਤਬਕੇ ਤੋਂ ਬਖਸ਼ੇ ਗਏ ਲੋਕ ਮਿਲਦੇ ਹਨ ਜਿਨ੍ਹਾਂ ਦੇ ਅੰਦਰ ਸੱਚੇ ਵਾਹਿਗੁਰੂ ਦਾ ਨਿਵਾਸ ਹੈ, ਜੋ ਨਿਵਾਸ ਕੇ ਅਭੇਦ ਹੋ ਗਿਆ ਹੈ। ਆਤਮ ਮੰਡਲ ਦੇ ਮਹਾਂਬਲੀ ਸੂਰਮੇ ਸੁੰਦਰਤਾਈਆਂ ਅਤੇ ਜਲਾਲ ਉੱਥੇ ਵਸਦੇ ਹਨ। ਇਸ ਅਵਸਥਾ ਨੂੰ ਪਹੁੰਚਿਆਂ ਹੋਇਆਂ ਨੂੰ ਜਨਮ ਮਰਨ ਅਤੇ ਮਾਇਆ ਦਾ ਮੋਹਣੀ ਮੰਤਰ ਅਸਰ ਕਰਨੋਂ ਰਹਿ ਚੁੱਕਦਾ ਹੈ। ਨਾ ਉਹ ਮਰੇ ਨਾ ਠਾਗੇ ਜਾਏ। ਉਹ ਜੋ ਸ਼ਰਮਖੰਡ ਵਿੱਚ ਨਾਮ ਰਸਿਆ ਸੀ, ਹੁਣ ਨਾਮੀ ਨੂੰ ਪ੍ਰਾਪਤ ਹੋ ਕੇ ਉਸਦੇ ਮਿਲਾਪ ਦਾ ਅਕਹਿ ਰਸ ਮਾਣ ਰਿਹਾ ਹੈ। ਉਸਦੇ ਅੰਦਰ ਜੋ ਸੱਚ ਸੀ ਸੋ ਹੁਣ ਸੱਚਾ ਹੋ ਗਿਆ ਹੈ। ਨਾਮ ਨਾਮੀ ਹੋ ਕੇ ਨਿਰੰਤਰ ਮੇਲ ਹੋ ਗਿਆ ਹੈ, ਸੋ ਉਸ ਦੀ ਸਮਝ ਹੁਣ ਜਾਣਦੀ ਹੈ ਕਿ ਹੁਣ ਮੇਰੀ ਘਾਲ ਕੇਵਲ ਸੁੰਦਰੀ ਸਖੀ ਇਹ ਹਮਰੀ ਘਾਲ ਪ੍ਰਭ ਆਪ ਸਿਗਾਰ ਸਵਾਰਣ ਹਾਰ ਮੁਜਬ ਰੱਬ ਦੀ ਮਿਹਰ ਹੈ। ਉਸ ਦੀ ਸਮਝ ਹੁਣ ਕਰਮ ਖੰਡ ਵਿੱਚ ਹੈ, ਅਰਥਾਤ ਉਹ ਇਸ ਰਸ ਭਰੀ ਵਾਹ ਵਾਹ ਦੇ ਲਗਾਤਾਰ ਪ੍ਰਵਾਨ ਨੂੰ, ਨਾਮ ਦੇ ਅੰਦਰ ਨਿਵਾਸ ਨੂੰ, ਰਸ ਨੂੰ, ਆਨੰਦ ਨੂੰ ਕਰਮ ਜਾਂ ਫਜ਼ਲ ਜਾਂ ਮਿਹਰ ਸਮਝਦਾ ਹੈ। ਉਸ ਦੇ ਅੰਦਰ ਹੁਣ ਇੱਕ ਵਾਹਦਤ ਦਾ ਦਰਿਆ ਵਗਦਾ ਹੈ, ਜਿਕੋ ਤੇਰੀ ਵਾਹ ਵਾਹ ਹੁਣ ਤੈਨੂੰ ਰਸ ਦੇ ਰਹੀ ਹੈ, ਅਰ ਨਿਰਯਤਨ ਚੱਲ ਰਹੀ ਹੈ। ਤੂੰ ਆਨੰਦ ਵਿੱਚ ਹੈ, ਉਮਾਹ ਵਿੱਚ ਹੈ, ਸਿਦਕ ਵਿੱਚ ਹੈ, ਖੇੜੇ ਵਿੱਚ ਹੈ, ਅਰ ਸਮਝ ਰਿਹਾ ਹੈ ਕਿ ਮੇਰਾ ਕੀਤਾ ਕੁਛ ਨਹੀਂ ਹੋਇਆ, ਇਹ ਨਿਰੀ ਮਿਹਰ ਹੀ ਮਿਹਰ ਹੈ। ਹੁਣ ਤੇਰੇ ਅੰਦਰ ਹਉਣ ਦੀ ਟੇਕ ਨਹੀਂ ਰਹੀ, ਕੇਵਲ ਮਿਹਰ ਦੀ ਟੇਕ ਅਤੇ ਮਿਹਰ ਦਾ ਆਸਰਾ ਹੋ ਗਿਆ ਹੈ। ਇਹ ਤੂੰ ਹੁਣ ਕਰਮ ਖੰਡ ਵਿੱਚ ਹੈ, ਸਾਈਂ ਦੇ ਫਜ਼ਲ ਵਿੱਚ ਹੈ। ਪੰਜਵਾਂ, ਜਦੋਂ ਸਾਈਂ ਦੀ ਮਿਹਰ ਨਦਰ ਵਿੱਚ ਪਲਟ ਜਾਂਦੀ ਹੈ, ਜਦੋਂ ਕਰਮ ਨਾਲ ਰਸ ਵਿੱਚ ਸਿਮਰਨ ਕਰਨ ਵਾਲਾ ਪਰਮੇਸ਼ਰ ਦੇ ਰੂਪ ਵਿੱਚ ਪਰਮੇਸ਼ਰ ਦੀ ਨਦਰ ਨਾਲ ਮਿਲਾਪ ਪੂਰਾ ਪੂਰਾ ਪ੍ਰਾਪਤ ਕਰ ਲੈਂਦਾ ਹੈ, ਤਾਂ ਫਿਰ ਅੱਗੋਂ ਦੀ ਕਥਾ ਕਹਿਣੀ ਕਠਿਨ ਹੈ। ਅੱਗੇ ਸੱਚਖੰਡ ਹੈ, ਉੱਥੇ ਨਿਰੰਕਾਰ ਦਾ ਵਾਸਾ ਹੈ, ਨਦਰ ਅਤੇ ਮਿਹਰ ਅਤੇ ਆਨੰਦ ਉੱਥੇ ਪਸਰ ਰਿਹਾ ਹੈ। ਇਹ ਤਾਂ ਜਗਿਆਸੂ ਦੀ ਪ੍ਰਤੀਤੀ ਆਉਂਦੀ ਹੈ ਅਤੇ ਅਮਲ ਉਸਦਾ ਹੁਕਮ ਅਨੁਸਾਰ ਕਿਰਿਆ ਕਰਨੀ ਆਉਂਦੀ ਹੈ। ਤਦੋਂ ਸਮਝ ਦੂਈ ਵਿੱਚ ਨਹੀਂ ਆਉਂਦੀ, ਕੇਵਲ ਸਤ ਸਰੂਪ ਵਾਹਿਗੁਰੂ ਦੀ ਹੈ ਵਿੱਚ ਰਸ ਰੂਪ ਲੀਨਤਾ ਵਿੱਚ ਆਉਂਦੀ ਹੈ। ਪਿਆਰੇ ਪ੍ਰੀਤਮ ਦੇ ਪ੍ਰੇਮ ਸਰੂਪ ਵਿੱਚ ਪ੍ਰੇਮ ਰੂਪ ਏਕਤਾ ਪ੍ਰਾਪਤ ਆਉਂਦੀ ਹੈ। ਦੂਜੇ ਪਦਾਂ ਵਿੱਚ ਜੀਵ ਤੱਤ ਬ੍ਰਹਮ ਤੱਤ ਦੇ ਮੇਲ ਵਿੱਚ ਚਲਾ ਜਾਂਦਾ ਹੈ। ਰਸੀਆ, ਅੰਮਾ ਜੀ, ਮੈਂ ਪਹਿਲੇ ਤਾਂ ਖੰਡ ਸਮਝਦਾ ਹੀ ਨਹੀਂ ਸਾਂ। ਆਮ ਗਿਆਨੀ ਇਹਨਾਂ ਦੇ ਅਰਥ ਕਾਂਡ ਕਰਦੇ ਹਨ, ਤ੍ਰੈ ਕਾਂਡ, ਕਰਮ ਕਾਂਡ, ਉਪਾਸ਼ਨਾ ਕਾਂਡ ਅਤੇ ਗਿਆਨ ਕਾਂਡ। ਇਹ ਖੰਡਾਂ ਦੀ ਸੋਝੀ ਤਾਂ ਰਾਣਾ ਸੂਰਤ ਸਿੰਘ ਪੜ੍ਹ ਕੇ ਪਈ ਸੀ ਕਿ ਜਗਤ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਲੋਕ ਪਰਲੋਕ ਦੀ ਸੋਝੀ ਲਈ ਇਹ ਲਿਖੇ ਹਨ। ਅੱਜ ਪਤਾ ਬਹੁਤ ਸਾਫ਼ ਲੱਗਾ ਕਿ ਇਹ ਸਾਡੀਆਂ ਆਤਮ ਅਵਸਥਾ ਹਨ, ਅਤੇ ਖੰਡ ਵਿੱਚ ਵੀ ਅਤੇ ਬ੍ਰਹਿਮੰਡ ਵਿੱਚ ਵੀ ਇਹ ਦਰਜੇ ਹਨ, ਅਤੇ ਅਵਸਥਾ ਵੀ ਅਤੇ ਅਰੂਪੀ ਟਿਕਾਣੇ ਵੀ। ਅੰਮਾ, ਬੱਚਾ, ਸੁੱਖ ਦੇ ਰਸਤੇ ਪਿਆ ਕਰੋ। ਫੋਕੇ ਸਾਬਾਂ ਅਤੇ ਵਹਿਮਾਂ ਵਿੱਚ ਕੀ ਹੈ? ਆਪਣਾ ਫਰਜ਼ ਪਛਾਣੋ, ਸ਼ੁਭ ਕਰਮ ਅਤੇ ਨੇਕੀ ਸਿੱਖੋ, ਜੋ ਧਰਮ ਸਮਝੋ ਉਸ ਪਰ ਟੁਰੋ। ਸਭ ਤੋਂ ਵੱਡਾ ਧਰਮ ਨਾਮ ਹੈ, ਉਸ ਪਰ ਟੁਰੋ। ਟੁਰਦਿਆਂ ਪੁਰ ਸਾਹੀਂ ਮਿਹਰ ਕਰਦਾ ਹੈ ਤਾਂ ਕਾਲ ਮਨਜ਼ੂਰ ਆਉਂਦੀ ਹੈ। ਜਿਨ੍ਹਾਂ ਪਰ ਨਦਰ ਹੋ ਜਾਂਦੀ ਹੈ ਉਹਨਾਂ ਨੂੰ ਸਤ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਆਉਂਦੀ ਹੈ। ਸੋ ਤੁਹਾਡਾ ਧਰਮ ਹੈ ਲੱਗੇ ਰਹਿਣਾ, ਲੱਗੇ ਰਿਹਾ ਕਰੋ। ਰਸੀਆ, ਅੰਮਾ ਕਾਹਦੇ ਵਿੱਚ? ਅੰਮਾ ਨਾਮ ਵਿੱਚ। ਰਸੀਆ, ਅੰਮਾ ਜੀ, ਇਹ ਨਾਮ ਕੀ ਸ਼ੈ ਹੈ? अम्मा बच्चा ये प्रेम है, सिमरन ही प्रीतम दे प्रेम दा विदित स्वरूप है। जो अपने प्यारे नू याद करदा है उस दे अंदर प्रेम होंदा है। प्रेम वाला प्यारे नू भुल नहीं सकदा, इसे तरह सदा याद रखण वाला प्रेम विच वसदा है। नाम जपण वेले साईं विच प्यार भावना चाहिए। रसिया ठीक जियो। अम्मा ये करतब दी विद्या है, कथनी फोकी शै है। इउं कह के उत्थों एक वाहिगुरु दी रस पारी गूंज उठी ते सारा कुछ लोप हो गया। पर धरती उत्ते एक टिकाणे उस वेले एक जीवन दी मूरत इसे सिमरन दे रौं विच, हाँ इसे याद दे रंग विच झूम रही सी। याद सी के बिरहा, बिरहा सी के प्रेम, प्रेम सी के सिमरन, हाँ वो दर्शन एवं दा सी। सो वो क्यों जा दर्शन सी, इस लिखत दागला हिस्सा आप जी नूं अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतेह।